ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦ ਸਿਓ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦ ਸਿਓ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਿਨਿਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹੜਾ ਕਿਛੁ ਨਾ ਜਾਏ ਤਾਮਸ ਲੱਗਾ ਸਦਾ ਫਿਰੈ ਅਹਿਨਿਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹਣਾ ਕਿਛੁ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਤਸੰਗਤ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਆਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਇਸ ਪਾਵਨ ਹੁਕਮ ਅੰਦਰ ਹਜ਼ੂਰ ਨੇ ਦਰਸਾਇਆ ਹੈ ਕਿ ਗੁਰੂ ਮਿਲਾਪ ਤੋਂ ਬਗੈਰ ਜੀਵ ਅਗਿਆਨਤਾ ਦੇ ਹਨੇਰੇ ਵਿੱਚ ਅੰਧੇ ਕਰਮ ਕਰਦਾ ਹੈ। ਸੰਗਤ ਜੀ, ਮਾਤ ਲੋਕ ਵਿੱਚ ਆਏ ਹਰੇਕ ਪ੍ਰਾਣੀ ਨੂੰ ਗੁਰ ਸ਼ਬਦ ਪ੍ਰਾਪਤ ਕਰਨਾ ਪੈਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੰਸਾਰ ਵਿੱਚ ਪ੍ਰਗਟ ਹੋਏ ਤਾਂ ਹਜ਼ੂਰ ਨੇ ਵੇਖਿਆ ਕਿ ਮਾਤ ਲੋਕ ਦੀ ਮਰਜ਼ਾਦਾ ਹੈ ਗੁਰੂ ਧਾਰਨ ਦੀ। ਪਰ ਹਜ਼ੂਰ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਕਈਆਂ ਨੂੰ ਤੋਲਿਆ ਹੋਵੇਗਾ, ਪਰ ਹਜ਼ੂਰ ਦੀ ਕਸਵੱਟੀ ਤੇ ਕੋਈ ਪੂਰਾ ਨਹੀਂ ਉਤਰਿਆ। ਸੁਲਤਾਨਪੁਰ ਦੀ ਪਾਵਨ ਉਹ ਧਰਤੀ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕੀਤਾ ਅਤੇ ਪਾਰ ਬ੍ਰਹਮ ਦੇ ਪਾਸੋਂ ਮਹਾਂਮੰਤਰ ਮੂਲ ਮੰਤਰ ਪ੍ਰਾਪਤ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਇੱਕ ਬੜੀ ਅਜੀਬ ਗਾਥਾ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਲਿਖੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਬਾਅਦ ਵਿੱਚ ਸੰਗਤ ਜੀ ਹਜ਼ੂਰ ਨੇ ਘਾਲਣਾ ਘਾਲੀ ਹੈ। ਹੁਣ ਕਈ ਵੀਰ ਇਹ ਗੱਲ ਕਹਿਣਗੇ ਵੀ ਇਹ ਹੋ ਨਹੀਂ ਸਕਦਾ ਵੀ ਜ਼ਿਮੀਦਾਰ ਨੇ ਪਹਿਲਾਂ ਫਸਲ ਪ੍ਰਾਪਤ ਕੀਤੀ ਹੋਵੇ ਅਤੇ ਵਾਹੀ ਬਾਅਦ 'ਚ ਕੀਤੀ ਹੋਵੇ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਬਖਸ਼ਿਸ਼ ਪਹਿਲਾਂ ਪ੍ਰਾਪਤ ਕੀਤੀ ਹੈ ਫਿਰ ਘਾਲਣਾ ਘਾਲੀ ਹੈ। ਸਤਿਗੁਰੂ ਗੁਰੂ ਅੰਗਦ ਦੇਵ ਜੀ, ਸਤਿਗੁਰੂ ਨਾਨਕ ਦੇਵ ਜੀ ਦੀ ਚਰਨ ਸ਼ਰਨ ਆਏ ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਾਹਿਗੁਰੂ ਗੁਰਸ਼ਬਦ ਵਾਹਿਗੁਰੂ ਗੁਰਮੰਤਰ ਦੀ ਦਾਤ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ ਨੇ, ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤ ਰੂਪੀ ਸੱਚਖੰਡ ਵਸਾਇਆ। ਔਰ ਇੱਥੇ ਹੀ ਸਤਿਗੁਰੂ ਜੀ ਨੇ ਵਾਹਿਗੁਰੂ ਗੁਰ ਸ਼ਬਦ ਦੀ ਦਾਤ ਸੰਗਤਾਂ ਨੂੰ ਬਖਸ਼ਿਸ਼ ਕੀਤੀ ਹੈ। ਭਾਵੇਂ ਹਜ਼ੂਰ ਨੇ ਨੌ ਖੰਡ ਧਰਤੀ ਦਾ ਭਰਮਣ ਕੀਤਾ, ਨੌ ਖੰਡ ਧਰਤੀ ਨੂੰ ਜਿੱਤ ਕੇ ਸਤਨਾਮ ਦਾ ਚੱਕਰ ਫੇਰਿਆ, ਪਰ ਜਿਹੜੀ ਗੁਰਮੰਤਰ ਦੀ ਦਾਤ ਹੈ ਇਹ ਸਤਿਗੁਰਾਂ ਨੇ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਮਰਦਾਸ ਜੀ, ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਚਰਨ ਸ਼ਰਨ ਵਿੱਚ ਆਏ ਤਾਂ ਆਪ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਨ ਕੀਤਾ, ਗੁਰ ਸ਼ਬਦ ਦੀ ਕਮਾਈ ਕੀਤੀ, ਲੰਮਾ ਸਮਾਂ ਸੇਵਾਵਾਂ ਕੀਤੀਆਂ, ਫਿਰ ਆਪ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣ ਗਏ। ਸਤਿਗੁਰੂ ਜੀ ਵੀ ਇਸ ਪਾਵਨ ਹੁਕਮ ਵਿੱਚ ਦਰਸਾ ਰਹੇ ਨੇ ਕਿ ਗੁਰੂ ਮਿਲਾਪ ਤੋਂ ਬਗੈਰ ਜੀਵ ਅਗਿਆਨਤਾ ਕਰਕੇ ਅੰਨਾ ਹੈ, ਇਹਨੂੰ ਸੁੱਝਦਾ ਕੁਛ ਨਹੀਂ, ਔਰ ਗੁਰੂ ਕਿਰਪਾ ਕਰਦਾ ਹੈ ਜਦੋਂ ਗਿਆਨ ਦਾ ਅੰਜਨ ਬਖਸ਼ਿਸ਼ ਕਰਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਫਿਰ ਸੰਗਤ ਜੀ ਇਹਨੂੰ ਘੱਟ ਘੱਟ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਿਸਦਾ ਹੈ। ਤੋ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਮਿਲਾਪ ਦੀ ਗੱਲ ਕੀਤੀ ਹੈ ਔਰ ਨਾਲ ਨਾਲ ਜਿਵੇਂ ਮਨੁੱਖ ਦੇ ਅੰਦਰ ਭਰਮ ਹੈ, ਭਰਮ ਦੇ ਪੜਦੇ ਨੇ ਉਹਨਾਂ ਨੂੰ ਕੱਟਣ ਦਾ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਔਰ ਨਾਲ ਇਹਦੀ ਦਵਾਈ ਵੀ ਦੱਸੀ ਹੈ। ਸਤਿਗੁਰੂ ਰਾਮਦਾਸ ਜੀ ਨੇ ਪੌੜੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤਤੀ ਵਰਣਨ ਕੀਤੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ।
ਜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਰਾਗ ਬਿਹਾਗੜੇ ਦੀ ਵਾਰ, ਜਿਸ ਵਿੱਚ ਸਤਿਗੁਰਾਂ ਨੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 554 'ਤੇ ਇਹ ਪਾਵਨ ਸ੍ਰੀ ਮੁੱਖ ਵਾਕ ਸੁਭਾਇਮਾਨ ਹੈ। ਸਤਿਗੁਰੂ ਅਮਰਦਾਸ ਜੀ ਕਥਨ ਕਰਦੇ ਹਨ, ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰੂ ਦੇ ਮਿਲਾਪ ਤੋਂ ਬਗੈਰ ਜਗਤ ਅਗਿਆਨਤਾ ਕਰਕੇ ਅੰਨਾ ਹੈ।
ਅੰਧੇ ਕਰਮ ਕਮਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਅਗਿਆਨਤਾ ਕਰਕੇ ਅੰਨੇ ਕਰਮ ਕਰਦਾ ਹੈ, ਜਿਹੜੇ ਕਰਮਾਂ ਦਾ ਕੋਈ ਫਾਇਦਾ ਨਹੀਂ। ਜਿਹੜੇ ਕਰਮ ਕਰਨ ਤੋਂ ਸਤਿਗੁਰਾਂ ਨੇ, ਗੁਰੂ ਕੀ ਬਾਣੀ ਨੇ, ਧਰਮ ਗ੍ਰੰਥਾਂ ਨੇ, ਰਿਸ਼ੀਆਂ ਮੁਨੀਆਂ ਨੇ ਸਾਨੂੰ ਵਰਜਿਆ ਹੈ, ਹਜ਼ੂਰ ਕਹਿੰਦੇ ਅਗਿਆਨਤਾ ਦੇ ਕਾਰਨ ਉਹ ਇਹ ਜੀਵ ਅੰਧੇ ਕਰਮ ਕਮਾਉਂਦਾ ਹੈ।
ਸ਼ਬਦ ਸਿਓ ਚਿਤ ਨਾ ਲਾਵਈ,
ਹਜ਼ੂਰ ਕਹਿੰਦੇ ਨੇ ਗੁਰੂ ਦੇ ਉਪਦੇਸ਼ ਨਾਲ ਆਪਣਾ ਚਿੱਤ ਨਹੀਂ ਲਾਉਂਦਾ। ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਸ਼ਬਦ ਨਾਲ ਆਪਣਾ ਮਨ ਨਹੀਂ ਜੋੜਦਾ। ਸ਼ਬਦਾਂ ਦਾ ਅਰਥ ਵਿਦਵਾਨਾਂ ਨੇ ਬ੍ਰਹਮ ਵੀ ਕੀਤਾ ਹੈ ਕਿ ਇਹ ਜੀਵ ਅੰਨੇ ਕਰਮਾਂ ਨੂੰ ਕਮਾਈ ਜਾਂਦਾ ਹੈ, ਕਦੇ ਪਿੱਪਲਾਂ ਨੂੰ ਪਾਣੀ ਪਾਉਂਦਾ ਹੈ, ਕਦੇ ਕਿੱਕਰਾਂ ਦੇ ਉੱਤੇ ਕੱਪੜਾ ਪਾਈ ਜਾਂਦਾ ਹੈ, ਕਦੇ ਮੜੀਆਂ ਮੱਟਾਂ ਦੀ ਪੂਜਾ ਕਰੀ ਜਾਂਦਾ ਹੈ, ਇਹ ਅੰਧੇ ਕਰਮ ਕਮਾ ਰਿਹਾ ਹੈ। ਪਰ ਹਜ਼ੂਰ ਕਹਿੰਦੇ ਬ੍ਰਹਮ ਨਾਲ ਇਹ ਆਪਣਾ ਚਿੱਤ ਨਹੀਂ ਜੋੜਦਾ।
ਚਿੱਤ ਸੁਖ ਵਸੈ ਮਨ ਆਏ,
ਜਿਸ ਗੁਰੂ ਦੇ ਉਪਦੇਸ਼ ਨਾਲ ਜੁੜਿਆ ਅਥਵਾ ਪਾਰ ਬ੍ਰਹਮ ਪਰਮੇਸ਼ਰ ਨਾਲ ਆਪਣਾ ਚਿੱਤ ਜੋੜਿਆ, ਇਹਦੇ ਮਨ ਵਿੱਚ ਸੁਖ ਆ ਕੇ ਵਸਣਾ ਸੀ, ਸੁਖ ਦੀ ਪ੍ਰਾਪਤੀ ਹੋਣੀ ਸੀ, ਇਹਨੇ ਸੁਖੀ ਰਹਿਣਾ ਸੀ। ਉਹ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਸ਼ਬਦ ਨਾਲ ਇਹਨੇ ਆਪਣਾ ਚਿੱਤ ਨਹੀਂ ਲਾਇਆ।
ਤਾਮਸ ਲੱਗਾ ਸਦਾ ਫਿਰੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਾਮਸ ਲੱਗਾ, ਤਮੋ ਗੁਣੀ ਦੇ ਵਿੱਚ ਲੱਗਾ ਹੋਇਆ ਇਹ ਜੀਵ ਸਦਾ ਹੀ ਫਿਰਦਾ ਹੈ, ਭੌਂਦਾ ਫਿਰਦਾ ਹੈ ਤਾਮਸੀ ਦੇ ਵਿੱਚ। ਸੰਗਤ ਜੀ ਤਪਿਆ ਹੋਇਆ ਹੈ, ਤਿੰਨ ਗੁਣ ਮੰਨੇ ਨੇ ਵਿਦਵਾਨਾਂ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਔਰ ਜਿਹੜਾ ਤਮੋ ਗੁਣ ਹੈ ਇਹ ਤਾਮਸੀ ਹੈ, ਤਪ ਜਾਣਾ, ਹੰਕਾਰ ਦੇ ਵਿੱਚ ਆਫਰੇ ਫਿਰਨਾ। ਸਤੋ ਗੁਣ ਜਿਹੜਾ ਇਹ ਸ਼ਾਂਤ ਕੀ ਸੁਭਾਵ ਹੈ। ਸੰਗਤ ਜੀ ਇਸੇ ਤਰ੍ਹਾਂ ਜਿਹੜਾ ਰਜੋ ਗੁਣ ਹੈ, ਇਹ ਤਿੰਨ ਗੁਣ ਵਿਦਵਾਨਾਂ ਨੇ ਮੰਨੇ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤਮੋ ਗੁਣੀ ਹੋਣ ਕਰਕੇ ਨਾ ਤਾਮਸੀ ਦੇ ਵਿੱਚ ਲੱਗਾ ਰਹਿੰਦਾ ਹੈ, ਤਾਮਸੀ ਵਿੱਚ ਲੱਗਣ ਕਰਕੇ ਇਹ ਸਦਾ ਹੀ ਜੂਨਾਂ ਦੇ ਵਿੱਚ ਫਿਰਦਾ ਹੈ।
ਜਲਤ ਬਿਹਾਏ,
ਹਜ਼ੂਰ ਕਹਿੰਦੇ ਨੇ ਰਾਤ ਦਿਨ ਇਹਦੀ ਜ਼ਿੰਦਗੀ ਈਰਕਾ ਦੀ ਅੱਗ ਵਿੱਚ ਸੜਦੀ ਹੋਈ ਬਤੀਤ ਹੋ ਰਹੀ ਹੈ। ਅੰਦਰ ਈਰਖਾ ਹੈ, ਅੰਦਰ ਲਾਲਚ ਹੈ, ਈਰਖਾ ਤੇ ਲਾਲਚ ਕਰਕੇ ਇਹਦੇ ਅੰਦਰ ਤਾਮਸੀ ਗੁਣ ਹੈ। ਸੰਗਤ ਜੀ ਇਸੇ ਕਰਕੇ ਹੀ ਇਹ ਤਪਦਾ ਹੈ, ਜੀਉ ਤਪਤਾ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀ ਜਿਹੜਾ ਹੈ ਨਾ ਉਹ ਵਾਰ ਵਾਰ ਤਪਦਾ ਹੈ, ਪਰ ਤਪ ਤਪ ਕੇ ਬੇਕਾਰ ਹੀ ਤਪੀ ਜਾਂਦਾ ਹੈ, ਜਿਹਦਾ ਕੋਈ ਲਾਭ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਤਮੋ ਗੁਣੀ ਹੋਣ ਕਰਕੇ ਰਾਤ ਦਿਨ ਸੜਦਾ ਹੈ ਈਰਖਾ ਦੀ ਅੱਗ ਵਿੱਚ, ਤੇ ਸੜਦੇ ਹੋਏ ਦੀ ਜਿਹੜੀ ਉਮਰ ਹੈ ਉਹ ਬੀਤਦੀ ਜਾਂਦੀ ਹੈ।
ਜੋ ਤਿਸ ਭਾਵੈ ਸੋ ਥੀਐ,
ਹਜ਼ੂਰ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਵੇ, ਚੰਗਾ ਲੱਗੇ ਉਹ ਕੁਛ ਹੁੰਦਾ।
ਕਹਿਣਾ ਕਿਛੂ ਨਾ ਜਾਏ,
ਇਸ ਕਰਕੇ ਭਾਈ ਕੁਛ ਵੀ ਕਿਹਾ ਨਹੀਂ ਜਾ ਸਕਦਾ। ਜੋ ਮਾਲਕ ਨੂੰ ਚੰਗਾ ਲੱਗਦਾ ਹੈ ਨਾ, ਉਹ ਕੁਛ ਹੀ ਚੰਗਾ ਹੈ ਪਰ ਆਪਾਂ ਉਹਦੇ ਵਿੱਚ ਕੁਛ ਵੀ ਨਹੀਂ ਕਰ ਸਕਦੇ। ਕੀਤਾ ਕਰਨਾ ਸਰਬ ਰਜਾਈ, ਜੋ ਕੁਛ ਵੀ ਉਹ ਆਪਣੇ ਹੁਕਮ ਵਿੱਚ ਹੀ ਕਰਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕੁਛ ਵੀ ਕਿਹਾ ਨਹੀਂ ਜਾ ਸਕਦਾ।
ਮਹੱਲਾ ਤੀਜਾ,
ਹਾਂਜੀ,
ਸਤਿਗੁਰੂ ਫੁਰਮਾਇਆ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨੇ ਫੁਰਮਾਨ ਕੀਤਾ, ਹੁਕਮ ਕੀਤਾ,
ਕਾਰੀ ਇਹ ਕਰੇ ਹੋ।
ਹੁਕਮ ਕੀ ਕੀਤਾ? ਹਜ਼ੂਰ ਕਹਿਣ ਲੱਗੇ ਕਾਰੀ ਇਹ ਕਰੇ ਹੋ। ਕਾਰੀ ਦੇ ਦੋ ਅਰਥ ਕੀਤੇ ਵਿਦਵਾਨਾਂ ਨੇ। ਇੱਕ ਤਾਂ ਕਾਰੀ ਦਾ ਅਰਥ ਕੀਤਾ ਦਵਾਈ, ਔਰ ਦੂਜਾ ਕਾਰੀ ਦਾ ਅਰਥ ਕੀਤਾ ਹੈ ਕੰਮ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਤੁਸੀਂ ਇਹ ਕੰਮ ਕਰੋ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਤੁਸੀਂ ਇਹ ਦਵਾਈ ਕਰਨੀ ਕਰੋ। ਕਿਹੜੀ?
ਗੁਰੂ ਦੁਆਰੇ ਹੋਏ ਕੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਦਰ ਤੋਂ ਹੋ ਕਰਕੇ, ਗੁਰੂ ਦੇ ਦਰ ਤੇ ਜਾ ਕੇ।
ਸਾਹਿਬ ਸੰਭਾਲੇ ਹੋ।
ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮਾਲਕ ਨੂੰ ਚੇਤੇ ਕਰੋ, ਯਾਦ ਕਰੋ, ਕਿਉਂਕਿ ਇਹ ਸੋਝੀ ਗੁਰੂ ਦਰ ਤੋਂ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਨੇ ਸੂਹੀ ਰਾਗ ਦੇ ਅੰਦਰ ਵੀ ਜ਼ਿਕਰ ਕੀਤਾ ਹੈ ਨਾ, ਭਾਂਡਾ ਹੱਚਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਚਾ ਨਾ ਹੋਏ ਸੀ, ਏਤ ਦੁਆਰੇ ਧੋਏ ਹੱਚਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਜਦੋਂ ਆਪਾਂ ਗੁਰੂ ਦੇ ਦਰ ਤੇ ਆਵਾਂਗੇ, ਗੁਰਦੁਆਰੇ ਆਵਾਂਗੇ, ਫਿਰ ਸਾਨੂੰ ਸੋਝੀ ਪ੍ਰਾਪਤ ਹੋਵੇਗੀ। ਮਨੁੱਖਾ ਜਨਮ ਕਿਉਂ ਮਿਲਿਆ ਹੈ, ਕਾਹਦੇ ਵਾਸਤੇ ਮਿਲਿਆ ਹੈ? ਤੇ ਹਜ਼ੂਰ ਕਹਿੰਦੇ ਨੇ ਗੁਰੂ ਦੇ ਦਰ ਤੇ ਜਾ ਕੇ ਭਾਈ ਉਸ ਮਾਲਕ ਨੂੰ ਚੇਤੇ ਕਰ, ਯਾਦ ਕਰ।
ਸਾਹਿਬ ਸਦਾ ਹਜ਼ੂਰ ਹੈ ਭਰਮੈ ਕੇ।
ਸਾਹਿਬ ਸਦਾ ਹਜ਼ੂਰ ਹੈ। ਹਜ਼ੂਰ ਕਹਿੰਦੇ ਮਾਲਕ ਪਰਮੇਸ਼ਰ ਸਦਾ ਹੀ ਹਜ਼ੂਰ ਹੈ, ਨੇੜੇ ਹੈ, ਜੀਵ ਦੇ ਅੰਗ ਸੰਗ ਹੈ, ਕਦੇ ਵੀ ਇਹਦੇ ਤੋਂ ਦੂਰ ਨਹੀਂ ਹੁੰਦਾ। ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਉਹ ਮਾਲਕ ਜਿਹੜਾ ਕੱਟਿਆ ਵੱਢਿਆ ਨਹੀਂ ਜਾਂਦਾ, ਉਹ ਸਦਾ ਹੀ ਜੀਵ ਦੇ ਅੰਗ ਸੰਗ ਹੈ। ਹਜ਼ੂਰ ਕਹਿੰਦੇ ਨੇ ਨੇੜਾ ਹੈ, ਦੂਰ ਨਾ ਜਾਣੇ ਉਹ, ਨਿੱਤ ਸਾਰੇ ਸੰਭਾਲੇ। ਪਰਮਾਤਮਾ ਨੂੰ ਭਾਈ ਨੇੜੇ ਜਾਣੋ, ਉਹ ਦੂਰ ਨਹੀਂ, ਨਿਤਾ ਪ੍ਰਤੀ ਸਾਰਿਆਂ ਦੀ ਸੰਭਾਲ ਕਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸਾਹਿਬ ਮਾਲਕ ਸਦਾ ਹੀ ਹਜ਼ੂਰ ਹੈ, ਨੇੜੇ ਹੈ, ਅੰਗ ਸੰਗ ਹੈ।
ਪਰ ਮੈਂ ਕੇ ਛੌੜ ਕੱਟ ਕੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਰਮ ਦੇ ਪਰਦੇ ਨੇ ਨਾ, ਭਰਮ ਦਾ ਜਾਲਾ ਪਿਆ ਹੋਇਆ, ਆ ਕਈ ਵਾਰ ਅੱਖਾਂ ਵਿੱਚੋਂ ਪਾਣੀ ਵਗੇ, ਤੇ ਉਹ ਪਾਣੀ ਜਿਹੜਾ ਕਈ ਵਾਰ ਅੱਖਾਂ ਦੇ ਉੱਤੇ ਜਾਲਾ ਜਿਹਾ ਬਣ ਜਾਂਦਾ ਹੈ। ਕਈ ਵਾਰ ਬੰਦਾ ਕਹਿੰਦਾ ਮੈਨੂੰ ਧੁੰਦਲਾਪਣ ਦਿਸਦਾ ਹੈ। ਸੰਗਤ ਜੀ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਸੋ ਭਰਮ ਦਾ ਜਾਲਾ ਤੇਰੇ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਪਿਆ ਹੋਇਆ ਹੈ, ਇਹਨਾਂ ਨੂੰ ਕੱਟ ਕੇ ਇਸ ਭਰਮ ਦੇ ਜਾਲ ਨੂੰ ਲਾਹ ਕਰਕੇ।
ਅੰਤਰ ਜੋਤ ਤਰੇ ਹੋ।
ਇਹ ਜਾਲਾ ਕਿਵੇਂ ਲੱਥੇਗਾ, ਇਹਦੇ ਬਾਰੇ ਹਜ਼ੂਰ ਅਗਲੀ ਪੰਕਤੀ ਵਿੱਚ ਦਰਸਾਉਣਗੇ। ਹਜ਼ੂਰ ਕਹਿੰਦੇ ਮਾਲਕ ਸਦਾ ਅੰਗ ਸੰਗ ਹੈ। ਭਰਮ ਦੇ ਛੌੜ ਕੱਟ ਕੇ ਭਰਮ ਦਾ ਜਾਲਾ ਔਰ ਇਸੇ ਤਰ੍ਹਾਂ ਜਿਹੜੇ ਭਰਮ ਦੇ ਫੋਲੇ ਪਏ ਹੋਏ ਨੇ ਇਹ ਕੱਟ ਕੇ ਤੇ ਉਸ ਮਾਲਕ ਦੀ ਜੋਤ ਨੂੰ ਆਪਣੇ ਅੰਦਰ ਟਿਕਾਉਣਾ ਕਰ।
ਹਰ ਕਾ ਨਾਮ ਅੰਮ੍ਰਿਤ ਹੈ।
ਪੁੱਛਿਆ ਮਹਾਰਾਜ ਇਹ ਭਰਮ ਦਾ ਜਾਲਾ ਇਹ ਭਰਮ ਦੇ ਛੌੜ ਕਿਵੇਂ ਕੱਟਾਂ? ਹਜ਼ੂਰ ਕਹਿੰਦੇ ਨੇ ਹਰ ਕਾ ਨਾਮ ਅੰਮ੍ਰਿਤ ਹੈ। ਭਾਈ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ।
ਦਾਰੂ ਇਹੋ ਲਾਏ ਹੋ,
ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਨਾਮ ਰੂਪੀ ਦਾਰੂ ਲਾਉਣਾ ਕਰ। ਆਪਣੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਉੱਪਰ ਅੰਮ੍ਰਿਤ ਨਾਮ ਰੂਪੀ ਦਾਰੂ ਲਾਉਣਾ ਕਰ। ਜਦੋਂ ਤੂੰ ਅੰਮ੍ਰਿਤ ਨਾਮ ਦਾ ਦਾਰੂ ਵਰਤੇਗਾ ਨਾ, ਫਿਰ ਤੇਰੇ ਇਹ ਭਰਮ ਦੇ ਜਿਹੜੇ ਛੌੜ ਨੇ ਨਾ ਇਹ ਕੱਟੇ ਜਾਣਗੇ। ਇਹ ਜਿਹੜਾ ਭਰਮ ਦਾ ਜਾਲਾ ਪਿਆ ਹੋਇਆ ਨਾ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ, ਇਹ ਦੂਰ ਹੋ ਜਾਵੇਗਾ। ਜਿਵੇਂ ਕਈ ਵਾਰ ਧੁੰਦਲਾਪਣ ਦਿਸੇ ਤੇ ਆਪਾਂ ਡਾਕਟਰ ਕੋਲੋਂ ਜਾ ਕੇ ਦਾਰੂ ਲੈਂਦੇ ਹਾਂ, ਉਹ ਦਾਰੂ ਦੇ ਨਾਲ ਕਈ ਵਾਰ ਉਹ ਜਿਹੜਾ ਧੁੰਦਲਾਪਣ ਉਹ ਲੱਥ ਜਾਂਦਾ ਹੈ, ਨਿਗਾਹ ਸਾਫ਼ ਹੋ ਜਾਂਦੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਦੋਂ ਹੇ ਪ੍ਰਾਣੀ ਇਹ ਜੀਵ ਤੂੰ ਅੰਮ੍ਰਿਤ ਨਾਮ ਦਾ ਦਾਰੂ ਵਰਤੇਗਾ ਨਾ, ਫਿਰ ਤੇਰੇ ਭਰਮ ਦੇ ਛੌੜ ਕੱਟੇ ਜਾਣਗੇ।
ਸਤਿਗੁਰ ਕਾ ਭਾਣਾ ਚਿੱਤ ਰੱਖੋ।
ਹਜ਼ੂਰ ਕਹਿੰਦੇ ਨੇ ਸਤਿਗੁਰੂ ਦਾ ਹੁਕਮ, ਕਿਉਂਕਿ ਇਹ ਸਤਿਗੁਰੂ ਦਾ ਹੁਕਮ ਹੈ। ਸਤਿਗੁਰੂ ਫਰਮਾਇਆ, ਸਤਿਗੁਰੂ ਨੇ ਪ੍ਰਮਾਣ ਕੀਤਾ, ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਤੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਕਾ ਭਾਣਾ ਚਿੱਤ ਰੱਖੋ। ਸਤਿਗੁਰੂ ਦਾ ਹੁਕਮ ਜਿਹੜਾ ਨਾ ਇਹ ਚੇਤੇ ਰੱਖੋ, ਆਪਣੇ ਚਿੱਤ ਵਿੱਚ ਇਹਨੂੰ ਟਿਕਾ ਕੇ ਰੱਖੋ, ਆਪਣੇ ਮਨ ਵਿੱਚ ਰੱਖਣਾ ਕਰੋ।
ਸੰਜਮ ਸੱਚਾ ਨੇ ਹੋ।
ਫਿਰ ਡਾਕਟਰ ਸੰਜਮ ਵੀ ਦੱਸਦੇ ਨੇ ਨਾ ਵੀ ਖੱਟਾ ਮਿੱਠਾ ਨਹੀਂ ਖਾਣਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਸੰਜਮ ਸੱਚਾ ਨੇਹੋ। ਇੱਥੇ ਜਿਹੜਾ ਸੱਚਾ ਪ੍ਰੇਮ ਹੈ ਨਾ, ਵਾਹਿਗੁਰੂ ਨਾਲ ਸੱਚਾ ਪ੍ਰੇਮ ਕਰਨਾ ਅਤੇ ਰਹਿਣੀ ਦੇ ਵਿੱਚ ਤਿਆਰ ਵਰਤਿਆ ਰਹਿਣਾ, ਇਹੀ ਭਾਈ ਇਹ ਸੰਜਮ ਕਰਨਾ ਹੈ, ਇਹ ਪਰਹੇਜ ਕਰਨਾ ਹੈ, ਵਿਕਾਰਾਂ ਵੱਲੋਂ ਪਰਹੇਜ ਕਰਨਾ ਹੈ, ਬੁਰਿਆਈਆਂ ਵੱਲੋਂ ਪਰਹੇਜ ਕਰਨਾ ਹੈ ਤੇ ਸੱਚਾ ਨੇਹੋ ਪ੍ਰੇਮ ਕਰਨਾ ਹੈ। ਅਸੀਂ ਕਈ ਵਾਰ ਇੱਕ ਦੂਜੇ ਪ੍ਰਾਣੀ ਨਾਲ ਪ੍ਰੇਮ ਕਰਦੇ ਹਾਂ ਉਹਦੇ ਕੋਲ ਬਹੁਤਾ ਧਨ ਹੋਣ ਕਰਕੇ, ਪਰ ਇਹ ਸੱਚਾ ਪ੍ਰੇਮ ਨਹੀਂ, ਨਾ ਹੀ ਇਹ ਸੰਜਮ ਹੈ, ਕਿਉਂਕਿ ਇਹ ਤਾਂ ਲਾਲਚ ਕਰਕੇ ਆਪਾਂ ਪ੍ਰੇਮ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਲਾਲਚ ਨੂੰ, ਬੁਰਿਆਈਆਂ ਨੂੰ, ਵਿਕਾਰਾਂ ਨੂੰ ਪਾਸੇ ਕਰਨਾ ਇਹ ਸੰਜਮ ਕਰ। ਔਰ ਇਸੇ ਤਰ੍ਹਾਂ ਇੱਕ ਦੂਜੇ ਨਾਲ ਸੱਚਾ ਪ੍ਰੇਮ ਕਰ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰਭੂ ਨਾਲ ਪ੍ਰੇਮ ਕੀਤਾ ਉਹਨਾਂ ਨੂੰ ਹੀ ਪਰਮੇਸ਼ਰ ਦੀ ਪ੍ਰਾਪਤੀ ਹੋਈ। ਜਿਨ੍ਹਾਂ ਨੇ ਜੀਵਾਂ ਦੇ ਨਾਲ ਇਉਂ ਜਾਣ ਕੇ ਕਿ ਹਰੇਕ ਦੇ ਅੰਦਰ ਪ੍ਰਭੂ ਵੱਸਦਾ ਹੈ ਸੰਗਤ ਜੀ, ਉਹਨਾਂ ਨਾਲ ਪ੍ਰੇਮ ਕੀਤਾ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਦਾ ਅੰਮ੍ਰਿਤ ਰੂਪੀ ਨਾਮ ਦਾਰੂ ਲਾਉਣਾ ਕਰ। ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਸਤਿਗੁਰੂ ਦਾ ਹੁਕਮ ਚੇਤੇ ਰੱਖ ਅਤੇ ਸੱਚਾ ਨੇਹੋ ਕਰ, ਪ੍ਰੇਮ ਕਰ, ਵਿਕਾਰਾਂ ਵੱਲੋਂ ਸੰਜਮ ਰੱਖ।
ਨਾਨਕ ਐਥੈ ਸੁਖੈ ਅੰਦਰ ਰੱਖ ਸੀ।
ਫਿਰ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ ਇਸ ਮਾਤ ਲੋਕ ਵਿੱਚ ਉਹ ਪਰਮੇਸ਼ਰ ਤੈਨੂੰ ਸੁਖੀ ਰੱਖੇਗਾ।
ਅੱਗੇ ਹਰ ਸਿਓ ਕੇਲ ਕਰੇ ਹੋ,
ਤੇ ਜਦੋਂ ਤੂੰ ਪੰਜ ਭੂਤਕ ਸਰੀਰ ਛੱਡ ਕੇ ਅੱਗੇ ਜਾਵੇਂਗਾ ਨਾ, ਤੇ ਫਿਰ ਵਾਹਿਗੁਰੂ ਦੇ ਨਾਲ ਤੇਰਾ ਮਿਲਾਪ ਹੋਵੇਗਾ, ਔਰ ਵਾਹਿਗੁਰੂ ਦੇ ਨਾਲ ਤੂੰ ਕੇਲ ਕਰੀੜਾ ਕਰੇਗਾ, ਵਾਹਿਗੁਰੂ ਦੇ ਨਾਲ ਤੂੰ ਖੁਸ਼ੀਆਂ ਮਾਣੇਗਾ। ਸਤਿਗੁਰੂ ਜੀ ਕਹਿੰਦੇ ਨੇ ਇੱਥੇ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਅੱਗੇ ਵਾਹਿਗੁਰੂ ਤੈਨੂੰ ਆਪਣੇ ਨਾਲ ਮਿਲਾਵੇਗਾ, ਤੇ ਤੂੰ ਉਸ ਮਾਲਕ ਦੇ ਨਾਲ ਖੁਸ਼ੀਆਂ ਕਰੀ। ਜਿਵੇਂ ਕੋਈ ਪੁਰਾਣੀ ਛੋਟੇ ਬੱਚੇ ਨੂੰ ਪਿਆਰ ਕਰਦਾ, ਲਾਡ ਲਡਾਉਂਦਾ ਹੈ ਨਾ, ਇਸੇ ਤਰ੍ਹਾਂ ਸੰਗਤ ਜੀ ਜਦੋਂ ਇਹ ਜੀਵ ਵਿਕਾਰਾਂ ਵੱਲੋਂ ਸੰਜਮ ਕਰਕੇ ਗੁਰੂ ਦੇ ਹੁਕਮ ਨੂੰ ਚੇਤੇ ਰੱਖ ਕੇ ਉਹ ਵਾਹਿਗੁਰੂ ਨਾਲ ਸੱਚਾ ਪ੍ਰੇਮ ਕਰਕੇ ਉਹਦੀ ਗੋਦ ਵਿੱਚ ਜਾਂਦਾ, ਤੇ ਫਿਰ ਉਹ ਵੀ ਇਸ ਤਰ੍ਹਾਂ ਹੀ ਪਿਆਰ ਕਰਦਾ ਹੈ, ਕੇਲ ਕਰਦਾ ਹੈ ਇਸ ਜੀਵ ਨਾਲ। ਸਤਿਗੁਰੂ ਜੀ ਕਹਿੰਦੇ ਇੱਥੇ ਸੁਖ ਦੀ ਪ੍ਰਾਪਤੀ ਹੋਵੇਗੀ, ਅੱਗੇ ਵਾਹਿਗੁਰੂ ਪਰਮੇਸ਼ਰ ਆਪ ਤੈਨੂੰ ਗੋਦੀ ਵਿੱਚ ਲੈ ਕਰਕੇ ਲਾਡ ਲਡਾਵੇਗਾ।
ਪੌੜੀ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪੌੜੀ।
ਆਪੇ ਭਾਰ ਅਠਾਰ ਹੈ ਬਨਸਪਤ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਆਪ ਹੀ 18 ਭਾਰ ਬਨਸਪਤੀ ਰੂਪ ਹੈ। ਸੰਸਾਰ ਦੇ ਅੰਦਰ ਜਿੰਨੀ ਬਨਸਪਤੀ ਹੈ ਨਾ, ਵਿਦਵਾਨਾਂ ਦੀ ਵਿਚਾਰ ਹੈ ਵੀ ਇਹਦਾ ਇੱਕ ਇੱਕ ਪੱਤਾ ਲਈਏ ਤੇ 18 ਭਾਰ ਬਣਦੇ ਨੇ। ਸੰਗਤ ਜੀ, ਉਹ ਪਰਮੇਸ਼ਰ ਆਪ ਹੀ 18 ਭਾਰ ਬਨਸਪਤੀ ਰੂਪ ਹੈ।
ਆਪੇ ਹੀ ਫਲ ਲਾਏ,
ਆਪ ਹੀ ਇਸ ਬਨਸਪਤੀ ਨੂੰ ਫਲ ਲਾਉਂਦਾ ਹੈ।
ਆਪੇ ਮਾਲੀ ਆਪ ਸਭ ਸਿੰਚੈ,
ਆਪ ਹੀ ਉਹ ਪਰਮੇਸ਼ਰ ਮਾਲੀ ਰੂਪ ਹੈ। ਮਾਲੀ ਜੋ ਪੌਦਿਆਂ ਦੀ ਦੇਖਭਾਲ ਕਰਦਾ ਹੈ, ਜੋ ਪੌਦਿਆਂ ਦੀ ਪਰਵਰਿਸ਼ ਕਰਦਾ ਹੈ, ਉਹਨਾਂ ਨੂੰ ਪਾਣੀ ਆਦਿਕ ਸਿੰਜਦਾ ਹੈ ਔਰ ਖਾਦ ਆਦਿਕ ਪਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਪਰਮੇਸ਼ਰ ਆਪ ਮਾਲੀ ਰੂਪ ਹੈ ਤੇ ਆਪ ਹੀ ਸਾਰਿਆਂ ਨੂੰ ਸੋ ਸਿੰਚੇ ਤੋਂ ਭਾਵ ਹੈ ਰਿਜਕ ਦਿੰਦਾ ਹੈ। ਸੰਗਤ ਜੀ, ਜਿਤਨਾ ਵੀ ਪਰਮੇਸ਼ਰ ਨੇ ਜਗਤ ਸਾਜਿਆ ਹੈ ਨਾ, ਇਹ 18 ਭਾਰ ਬਨਸਪਤੀ ਹੈ, ਆਪ ਪਰਮੇਸ਼ਰ ਨੇ ਬਣਾਇਆ ਹੈ ਤੇ ਆਪ ਹੀ ਇਹਨਾਂ ਜੀਵਾਂ ਨੂੰ ਸੋ ਧੀਆਂ ਪੁੱਤਰ ਪਦਾਰਥਾਂ ਰੂਪੀ ਫਲ ਲਾਉਂਦਾ ਹੈ। ਆਪ ਹੀ ਉਹ ਮਾਲੀ ਰੂਪ ਹੈ, ਆਪ ਹੀ ਸਾਰਿਆਂ ਦੀ ਪਰਵਰਿਸ਼ ਕਰਦਾ ਹੈ।
ਆਪੇ ਹੀ ਮੋਹਿ ਪਾਏ,
ਅਤੇ ਫਿਰ ਕਹਿੰਦੇ ਨੇ ਆਪ ਹੀ, ਕਿਉਂਕਿ ਸਾਰਿਆਂ ਦੇ ਅੰਦਰ ਵੱਸਦਾ ਹੈ ਨਾ, ਘਟ ਘਟ ਮੈਂ ਅਰਜੂ ਵੱਸੈ ਸੰਤਨ ਕਹੇ ਉਪਕਾਰ, ਸਾਰਿਆਂ ਦੇ ਅੰਦਰ ਵੱਸਦਾ ਹੈ ਆਪ, ਤੇ ਆਪ ਹੀ ਆਪਣੇ ਮੂੰਹ ਵਿੱਚ ਉਹ ਫਲ ਪਾਉਂਦਾ ਹੈ, ਭਾਵ ਆਪ ਹੀ ਉਹਨਾਂ ਫਲਾਂ ਨੂੰ ਖਾਂਦਾ ਹੈ।
ਆਪੇ ਕਰਤਾ ਆਪੇ ਭੁਗਤਾ,
ਆਪ ਹੀ ਪਰਮੇਸ਼ਰ ਕਰਤਾ ਰੂਪ ਹੈ ਤੇ ਆਪ ਹੀ ਭੁਗਤਾ ਭੋਗਤਾ ਰੂਪ ਹੈ। ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਫਿਰ ਇਸ ਸ੍ਰਿਸ਼ਟੀ ਦਾ ਭੋਗ ਪਾ ਦਿੰਦਾ ਹੈ। ਸੰਗਤ ਜੀ, ਆਪ ਹੀ ਸੋ ਵਸਤੂਆਂ ਨੂੰ ਪੈਦਾ ਕਰਦਾ ਤੇ ਆਪ ਹੀ ਉਹਨਾਂ ਨੂੰ ਭੋਗਦਾ ਖਾਂਦਾ ਹੈ। ਸਤਿਗੁਰੂ ਜੀ ਕਹਿੰਦੇ ਆਪੇ ਕਰਤਾ ਆਪੇ ਭੁਗਤਾ, ਆਪ ਕਰਤਾ ਰੂਪ ਹੈ ਆਪ ਭੋਗਤਾ ਰੂਪ ਹੈ।
ਆਪੇ ਦੇ ਦਿਵਾਏ,
ਆਪ ਸਾਰਿਆਂ ਨੂੰ ਸਿਰ ਬਸਿਰ ਰਿਜਕ ਦਿੰਦਾ ਅਤੇ ਦਿਵਾਉਂਦਾ ਹੈ।
ਆਪੇ ਸਾਹਿਬ ਆਪੇ ਹੈ ਰਾਖਾ,
ਆਪ ਮਾਲਕ ਹੈ ਤੇ ਆਪ ਹੀ ਰਾਖਾ ਬਣ ਕੇ ਰਾਖੀ ਕਰਦਾ ਹੈ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਸਤਿਗੁਰੂ ਰੂਪ ਨੇ, ਮਾਲਕ ਰੂਪ ਨੇ ਤੇ ਆਪ ਹੀ ਚੌਂਕੀਦਾਰ ਬਣ ਕੇ ਭਾਈ ਜੋਗਾ ਸਿੰਘ ਜੀ ਦੀ ਰਾਖੀ ਕਰਦੇ ਨੇ ਵੀ ਇਹ ਕਿਤੇ ਨਰਕਾਂ ਦੀ ਅੱਗ ਵਿੱਚ ਨਾ ਪੈ ਜਾਵੇ। ਜਦੋਂ ਭਾਈ ਜੋਗਾ ਸਿੰਘ ਵੇਸਵਾ ਦੇ ਦਰ ਤੇ ਵਾਰ ਵਾਰ ਗੇੜੇ ਮਾਰਦਾ, ਹਜ਼ੂਰ ਚੌਂਕੀਦਾਰ ਬਣ ਕੇ ਖਲੋਤੇ ਹੋਏ ਸਨ, ਵਾਰ ਵਾਰ ਹਜ਼ੂਰ ਨੇ ਮੋੜਿਆ। ਜਦੋਂ ਆਖਰੀ ਵਾਰ ਆਇਆ ਤੇ ਹਜ਼ੂਰ ਕਹਿੰਦੇ ਨੇ ਇਉਂ ਜਾਪਦਾ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ, ਅੰਮ੍ਰਿਤ ਵੇਲਾ ਹੋ ਚੁੱਕਾ ਹੈ, ਤੂੰ ਕਿ ਜਿੱਥੇ ਗੇੜੇ ਮਾਰਦਾ ਜਾ ਕੇ ਆਪਣੇ ਗੁਰੂ ਨੂੰ ਚੇਤੇ ਕਰ, ਆਪ ਮਾਲਕ ਹੈ, ਆਪ ਹੀ ਸੰਗਤ ਜੀ ਆਪਣੇ ਗੁਰਸਿੱਖਾਂ ਦੀ ਆਪਣੀ ਲੁਕਾਈ ਦੀ ਆਪ ਹੀ ਰਾਖੀ ਕਰਦਾ ਹੈ।
ਆਪੇ ਰਹਿਆ ਸਮਾਏ,
ਆਪ ਹੀ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ।
ਜਨ ਨਾਨਕ ਵਡਿਆਈ ਆਖੈ,
ਸਤਿਗੁਰੂ ਜੀ ਕਹਿੰਦੇ ਜਨ ਨਾਨਕ ਵਡਿਆਈ ਆਖੈ ਕਰਤੇ ਕੀ। ਹਜ਼ੂਰ ਕਥਨ ਕਰਦੇ ਨੇ ਕਿ ਅਸੀਂ ਉਸ ਕਰਤੇ ਪੁਰਖ ਵਾਹਿਗੁਰੂ ਦੀ ਵਡਿਆਈ ਕਥਨ ਕਰਦੇ ਹਾਂ।
ਜਿਸ ਨੂੰ ਤਿਲ ਨਾ ਤਮਾਏ,
ਜਿਸ ਪਰਮਾਤਮਾ ਨੂੰ ਤਿਲ ਮਾਤਰ ਵੀ, ਰੰਚਕ ਮਾਤਰ ਵੀ, ਥੋੜਾ ਜਿੰਨਾ ਵੀ ਤਮਾ ਨਹੀਂ, ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ, ਅਸੀਂ ਤਾਂ ਉਹਦੀ ਉਪਮਾ ਕਰਦੇ ਹਾਂ। ਦੁਨੀਆ ਦੇ ਅੰਦਰ ਆਮ ਕਰਕੇ ਆਪਾਂ ਵੇਖਦੇ ਹਾਂ ਲੋਕ ਲਾਲਚੀਆਂ ਦੀ ਉਪਮਾ ਕਰਦੇ ਨੇ, ਜਿਹੜੇ ਵੋਟਾਂ ਮੰਗਣ ਵਾਸਤੇ ਆਉਂਦੇ ਕਈ ਵਾਰ ਅਸੀਂ ਉਹਨਾਂ ਦੀ ਉਪਮਾ ਕਰਦੇ ਹਾਂ ਵੀ ਇਹ ਬੜਾ ਚੰਗਾ ਬੰਦਾ, ਅਤੇ ਜਦੋਂ ਵੋਟਾਂ ਪ੍ਰਾਪਤ ਕਰ ਜਾਂਦਾ ਹੈ, ਕੁਰਸੀ 'ਤੇ ਬਹਿ ਜਾਂਦਾ ਹੈ, ਫਿਰ ਅਸੀਂ ਉਹਨਾਂ ਦੀ ਨਿੰਦਿਆ ਕਰਨ ਲੱਗ ਪੈਂਦੇ ਹਾਂ ਵੀ ਇਹਦੇ ਵਰਗਾ ਤਾਂ ਮਾੜਾ ਹੀ ਕੋਈ ਨਹੀਂ, ਇਹ ਵਾਅਦੇ ਕਰਕੇ ਮੁੱਕਰ ਜਾਂਦਾ। ਜਦੋਂ ਵੋਟਾਂ ਮੰਗਣ ਆਉਂਦਾ ਸੀ ਉਦੋਂ ਉਪਮਾ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਨੂੰ ਐਸਾ ਕੋਈ ਲਾਲਚ ਨਹੀਂ, ਨਾ ਵੋਟਾਂ ਦਾ, ਨਾ ਹੋਰ ਕਿਸੇ ਕਾਰੋਬਾਰ ਦਾ, ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ, ਅਸੀਂ ਤਾਂ ਉਹਦੀ ਭਾਈ ਉਪਮਾ ਕਰਦੇ ਹਾਂ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਵੀਰਾਂ ਨੇ, ਜਿਨ੍ਹਾਂ ਸਾਡੀਆਂ ਭੈਣਾਂ ਮਾਤਾਵਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਕਿਉਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਰਯਾਦਾ ਕਾਇਮ ਕਰ ਦਿੱਤੀ ਕਿ ਇਕੱਲਾ ਦੁਕੱਲਾ ਕਿਸੇ ਦੇ ਕੰਨ ਵਿੱਚ ਗੁਰਮੰਤਰ ਨਹੀਂ ਦੇਵੇਗਾ, ਪੰਜ ਪਿਆਰੇ ਹੀ ਗੁਰੂ ਮੰਤਰ ਦੇਣਗੇ। ਇਹ ਸਤਿਗੁਰਾਂ ਨੇ ਮਰਯਾਦਾ ਕਾਇਮ ਕੀਤੀ ਹੈ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਪੰਜਾਂ ਪਿਆਰਿਆਂ ਤੋਂ, ਉਹ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਮੂਲ ਮੰਤਰ ਗੁਰਮੰਤਰ ਦੀ ਪ੍ਰਾਪਤੀ ਕਰਕੇ ਭਾਈ ਕਮਾਈ ਕਰਨ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਹ ਸਾਨੂੰ ਪਾਵਨ ਹੁਕਮ ਤੋਂ ਸਿੱਖਿਆ ਮਿਲਦੀ ਹੈ। ਸਤਿਗੁਰਾਂ ਦੀ ਲੜੀਵਾਰ ਜੋ ਕਥਾ ਹੈ, ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਸੂਹੀ ਮਹੱਲਾ ਪਹਿਲਾ ਘਰ ਦੂਜਾ,
ਰਾਗ ਸੂਹੀ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ, ਦੂਜੇ ਘਰ ਸੁਰ ਤਾਲ ਵਿੱਚ ਇਸਦਾ ਗਾਇਣ ਕਰਨ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਅੰਤਰ ਵਸੈ ਨਾ ਬਾਹਰ ਜਾਏ,
ਜਦੋਂ ਸਿੱਧਾਂ ਨੇ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਕਰਮ ਕਾਂਡ ਤਾਂ ਬਹੁਤ ਕਰਦੇ ਹਾਂ ਪਰ ਸ਼ਾਂਤੀ ਨਹੀਂ ਮਿਲਦੀ। ਤੇ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰਨ ਕਰਕੇ ਭਾਂਡਾ ਧੋਏ ਬੈਸ ਧੂਪ ਦੇਵ ਹੋ ਤਾਂ ਦੂਧੇ ਕੋ ਜਾਵੋ, ਇਹ ਪਾਵਨ ਸ਼ਬਦ ਦੁਆਰਾ ਉਪਦੇਸ਼ ਸਿੱਧਾਂ ਨੂੰ ਬਖਸ਼ਿਸ਼ ਕੀਤਾ। ਔਰ ਸਿੱਧਾਂ ਨੇ ਫਿਰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਮਨ ਕਿਵੇਂ ਟਿਕੇ, ਆਪ ਕਿਰਪਾ ਕਰਕੇ ਮਨ ਦੇ ਟਿਕਾਓ ਬਾਰੇ ਦੱਸੋ। ਤਾਂ ਹਜ਼ੂਰ ਕਹਿੰਦੇ ਨੇ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ। ਸਿੱਧੋ ਐਸਾ ਅਜਿਹਾ ਗਿਆਨ ਜਿਹੜਾ ਪਰਮੇਸ਼ਰ ਨਾਲ ਮਿਲਾ ਦੇਵੇ ਉਹਦਾ ਜਾਪ ਕਰੋ ਅਤੇ ਉਹ ਸੱਚੇ ਮਾਲਕ ਵਾਹਿਗੁਰੂ ਦੇ ਚਾਕਰ ਬਣੋ, ਉਹਦੀ ਚਾਕਰੀ ਕਰੋ। ਫਿਰ ਕੀ ਹੋਵੇਗਾ, ਅੰਤਰ ਵਸੈ ਨਾ ਬਾਹਰ ਜਾਏ। ਸਤਿਗੁਰੂ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਤਾਂ ਤੁਹਾਡੇ ਅੰਦਰ ਵਸਦਾ ਹੈ, ਤੁਸੀਂ ਬਾਹਰ ਕਾਹਦੇ ਵਾਸਤੇ ਜਾਂਦੇ ਹੋ, ਪਹਾੜਾਂ ਦੇ ਵਿੱਚ ਔਰ ਜੰਗਲਾਂ ਦੇ ਵਿੱਚ ਗੁਫਾਵਾਂ ਦੇ ਵਿੱਚ ਕੀ ਲੱਭਦੇ ਫਿਰਦੇ ਹੋ। ਜਿਨ੍ਹਾਂ ਨੂੰ ਸੋਝੀ ਆਈ ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਜੰਗਲ ਜੰਗਲ ਕਿਆ ਭਾਵੇਂ ਵਣਕੰਡਾ ਮੋੜ ਹੈ, ਵਸੇ ਰੱਬ ਹਿਆਲੀਏ ਜੰਗਲ ਕਿਆ ਟੂੰਡੇ ਹੈ। ਜੰਗਲਾਂ ਦੇ ਵਿੱਚ ਕੀ ਹੈ ਭਾਈ, ਉਹ ਪਰਮੇਸ਼ਰ ਤਾਂ ਤੁਹਾਡੇ ਅੰਦਰ ਵਸਦਾ ਹੈ, ਅੰਤਰ ਵਸੈ ਨਾ ਬਾਹਰ ਜਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਉਸ ਮਾਲਕ ਦਾ ਪ੍ਰਭੂ ਦਾ ਗਿਆਨ ਨਾਮ ਤੇਰੇ ਅੰਦਰ ਵਸ ਜਾਵੇਗਾ ਨਾ, ਫਿਰ ਇਹ ਤੇਰਾ ਮਨ ਜਿਹੜਾ ਬਾਹਰ ਨਹੀਂ ਜਾਵੇਗਾ, ਫਿਰ ਇਹ ਬਾਹਰ ਨਹੀਂ ਭੱਜੇਗਾ। ਜਿਵੇਂ ਭਗਤ ਜੀ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਨਾ, ਮੇਰਾ ਚਿੱਤ ਨਾ ਚੱਲੈ ਮਨ ਭਇਓ ਅਪੰਗ। ਮੇਰਾ ਹੁਣ ਚਿੱਤ ਜਿਹੜਾ ਇਹ ਚੱਲਦਾ ਨਹੀਂ, ਚਲਾਏ ਮਾਣ ਨਹੀਂ, ਕਿਉਂਕਿ ਇਹ ਪਿੰਗਲਾ ਹੋ ਗਿਆ ਹੈ। ਜਦੋਂ ਪਿੰਗਲਾ ਹੋ ਜਾਵੇ ਫਿਰ ਉਹ ਤੁਰ ਨਹੀਂ ਸਕਦਾ। ਇਸੇ ਤਰ੍ਹਾਂ ਹੀ ਹਜ਼ੂਰ ਕਹਿੰਦੇ ਜਦੋਂ ਤੇਰਾ ਮਨ ਸੰਕਲਪ ਤੇ ਵਿਕਲਪ ਇਹ ਦੋ ਪੈਰਾਂ ਤੋਂ ਰਹਿਤ ਹੋ ਜਾਵੇਗਾ ਨਾ, ਪਿੰਗਲਾ ਹੋ ਜਾਵੇਗਾ, ਫਿਰ ਇਹ ਬਾਹਰ ਨਹੀਂ ਜਾਵੇਗਾ, ਫਿਰ ਭੱਜੇਗਾ ਨਹੀਂ, ਨੱਥੇਗਾ ਨਹੀਂ, ਫਿਰ ਟਿਕ ਕੇ ਬੈਠਾ ਰਹੇਗਾ। ਅੰਤਰ ਵਸੇ ਦਾ ਬਾਹਰ ਜਾਏ, ਜਦੋਂ ਪਰਮੇਸ਼ਰ ਦਾ ਨਾਮ ਤੇਰੇ ਅੰਦਰ ਵਸ ਗਿਆ, ਟਿਕ ਗਿਆ, ਹਜ਼ੂਰ ਕਹਿੰਦੇ ਫਿਰ ਪਾਵਹੁ ਤੇ ਪਿੰਗਲ ਭਇਆ, ਇਹ ਪੈਰਾਂ ਤੋਂ ਪਿੰਗਲਾ ਹੋ ਜਾਵੇਗਾ। ਮਾਰਿਆ ਸਤਿਗੁਰ ਬਾਣ, ਜਦੋਂ ਸਤਿਗੁਰੂ ਨੇ ਸ਼ਬਦ ਰੂਪੀ ਤੀਰ ਮਾਰਿਆ ਤੇ ਇਹ ਪਿੰਗਲਾ ਹੋ ਗਿਆ, ਫਿਰ ਇਹ ਬਾਹਰ ਨਹੀਂ ਜਾਂਦਾ, ਭੱਜਦਾ ਨਹੀਂ।
ਅੰਮ੍ਰਿਤ ਛੋੜ ਕਾਹੇ ਬਿਖ ਖਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਛੱਡ ਕੇ ਕਿਉਂ ਵਿਕਾਰਾਂ ਦੀ ਜ਼ਹਿਰ ਖਾਈ ਜਾਂਦੇ ਹੋ।
ਐਸਾ ਗਿਆਨ ਜਪੋ ਮਨ ਮੇਰੇ,
ਐਸਾ ਗਿਆਨ ਜਿਹੜਾ ਵਾਹਿਗੁਰੂ ਨਾਲ ਮਿਲਾਵੇ। ਗਿਆਨ ਦੋ ਤਰ੍ਹਾਂ ਦਾ ਹੈ, ਇੱਕ ਪਰੋਕ ਤੇ ਇੱਕ ਅਪਰੋਕ। ਸੰਗਤ ਜੀ ਇੱਕ ਗਿਆਨ ਪਰਮਾਤਮਾ ਨਾਲ ਮਿਲਣ ਵਾਸਤੇ ਪ੍ਰਾਪਤ ਕੀਤਾ ਜਾਂਦਾ ਹੈ, ਇੱਕ ਗਿਆਨ ਕੇਵਲ ਅਸੀਂ ਲੋਕਾਂ ਨੂੰ ਸੁਣਾਉਣ ਵਾਸਤੇ ਹੀ ਪ੍ਰਾਪਤ ਕਰਦੇ ਹਾਂ, ਆਪ ਨਹੀਂ ਕਮਾਉਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਐਸਾ ਗਿਆਨ ਅਜਿਹਾ ਗਿਆਨ ਜਿਹੜਾ ਉਸ ਮਾਲਕ ਨਾਲ ਮਿਲਾ ਦੇਵੇ। ਜਪੋ ਮਨ ਮੇਰੇ, ਹੇ ਮੇਰੇ ਮਨਾ ਤੂੰ ਐਸੇ ਗਿਆਨ ਨੂੰ ਯਾਦ ਕਰ, ਚੇਤੇ ਕਰ।
ਹੋਵੋ ਚਾਕਰ ਸਾਚੇ ਕੇਰੇ।
ਸਤਿਗੁਰੂ ਜੀ ਕਹਿੰਦੇ ਜਣੇ ਖਣੇ ਦੀ ਚਾਕਰੀ ਛੱਡ ਕੇ ਨਾ ਉਸ ਸੱਚੇ ਮਾਲਕ ਦੇ ਚਾਕਰ ਬਣੋ, ਚਾਹ ਨਾਲ ਉਹਦੀ ਸੇਵਾ ਕਰਿਆ ਕਰੋ।
ਰਹਾਉ
ਹਾਂਜੀ,
ਗਿਆਨ ਧਿਆਨ ਸਭ ਕੋਈ ਰਵੈ।
ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਐ ਸਿੱਧੋ, ਗਿਆਨ ਧਿਆਨ, ਗਿਆਨ ਨਿਰਗੁਣ ਸਰੂਪ ਦਾ, ਨਿਰਗੁਣ ਸਰੂਪ ਦਾ ਗਿਆਨ ਸਭ ਕੋਈ ਕਥਨ ਕਰਦਾ ਹੈ। ਪਿਓ ਪਰਮਾਤਮਾ ਇਸ ਤਰ੍ਹਾਂ ਦਾ ਹੋਵੇਗਾ, ਪਰਮੇਸ਼ਰ ਇਸ ਤਰ੍ਹਾਂ ਦਾ ਹੋਵੇਗਾ। ਸੰਗਤ ਜੀ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਧਿਆਨ ਸਰਗੁਣ ਸਰੂਪ ਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰਗੁਣ ਅਤੇ ਸਰਗੁਣ ਇਹ ਦੋ ਸਰੂਪਾਂ ਦਾ ਗਿਆਨ ਅਤੇ ਧਿਆਨ ਸਾਰੇ ਹੀ ਕਥਨ ਕਰਦੇ ਹਨ, ਉਚਾਰਨ ਕਰਦੇ ਹਨ।
ਬਾਂਧਨ ਬਾਂਧਿਆ ਸਭ ਜਗ ਪਵੈ,
ਪਰ ਹਜ਼ੂਰ ਕਹਿੰਦੇ ਨੇ ਗਿਆਨ ਧਿਆਨ ਦੀਆਂ ਗੱਲਾਂ ਤਾਂ ਸਾਰੇ ਹੀ ਕਰਦੇ ਨੇ। ਸਾਰੇ ਹੀ ਕਹਿੰਦੇ ਨੇ ਵੀ ਮੈਨੂੰ ਗਿਆਨ ਬੜਾ ਆਉਂਦਾ, ਮੈਂ ਧਿਆਨੀ ਹਾਂ ਧਿਆਨ ਲਾਉਣਾ ਜਾਣਦਾ ਹਾਂ, ਮੈਂ ਗਿਆਨੀ ਹਾਂ ਗਿਆਨ ਘੋਟਣਾ ਜਾਣਦਾ ਹਾਂ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਬੰਧਨ ਪਏ ਨੇ ਨਾ, ਉਹਨਾਂ ਬੰਧਨਾਂ ਤੋਂ ਇਹਨਾਂ ਨੂੰ ਛੁੱਟਣਾ ਨਹੀਂ ਆਉਂਦਾ। ਬੰਧਨ ਬੰਧਿਆ ਸਭ ਜਗ ਪਵੇ, ਇਹ ਵਿਕਾਰਾਂ ਦੇ ਬੰਧਨਾਂ ਵਿੱਚ, ਮਾਇਆ ਦੇ ਬੰਧਨਾਂ ਵਿੱਚ ਬੱਝਿਆ ਹੋਇਆ ਜੀਵ, ਸੋ ਸਾਰਾ ਜਗਤ ਜਿਹੜਾ ਇਹ ਪਾਉਂਦਾ ਫਿਰਦਾ ਹੈ, ਜੂਨਾ ਵਿੱਚ ਤੁਰਿਆ ਫਿਰਦਾ।
ਸੇਵਾ ਕਰੇ ਸੋ ਚਾਕਰ ਹੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਾਈ ਮਨ ਲਾ ਕੇ ਸੇਵਾ ਕਰਦੇ ਨੇ ਉਹ ਅਸਲ ਦੇ ਵਿੱਚ ਚਾਕਰ ਹੁੰਦੇ ਨੇ, ਚਾਹ ਨਾਲ ਉਹ ਸੇਵਾ ਕਰਦੇ ਹਨ।
ਜਲ ਥਲ ਮਹੀ ਅਲ ਰਵ ਰਹਿਆ ਸੋਏ,
ਪਰਮੇਸ਼ਰ ਜਲ ਵਿੱਚ ਵੀ ਹੈ, ਥਲ ਖੁਸ਼ਕ ਥਾਵਾਂ ਤੇ ਵੀ ਹੈ, ਮਹੀ ਧਰਤੀ ਅਲ ਆਕਾਸ਼, ਉਹ ਪਰਮੇਸ਼ਰ ਸਾਰੇ ਹੀ ਰਵਿਆ ਹੋਇਆ।
ਹਮ ਨਹੀਂ ਚੰਗੇ ਬੁਰਾ ਨਹੀਂ ਕੋਏ,
ਸਤਿਗੁਰੂ ਜੀ ਕਹਿੰਦੇ ਸਿੱਧੋ ਇਉਂ ਤੁਸੀਂ ਅਨੁਭਵ ਕਰਿਆ ਕਰੋ ਵੀ ਅਸੀਂ ਚੰਗੇ ਨਹੀਂ ਪਰ ਬੁਰਾ ਵੀ ਕੋਈ ਨਹੀਂ, ਪਰ ਅਸੀਂ ਆਪਣੇ ਆਪ ਨੂੰ ਸਭ ਤੋਂ ਚੰਗੇ ਸਮਝਦੇ ਹਾਂ ਅਤੇ ਦੂਜਿਆਂ ਨੂੰ ਸਭ ਤੋਂ ਮਾੜੇ ਗਿਣਦੇ ਹਾਂ। ਸੰਗਤ ਜੀ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਇੱਕ ਵਾਰੀ ਕ੍ਰਿਸ਼ਨ ਜੀ ਨੇ ਚੰਗੇ ਅਤੇ ਮੰਦੇ ਪਰਖ ਕਰਨ ਦੀ ਦੁਰਯੋਧਨ ਅਤੇ ਯੁਧਿਸ਼ਟਰ ਨੂੰ ਭੇਜਿਆ। ਦੁਰਯੋਧਨ ਨੂੰ ਕਿਹਾ ਵੀ ਤੂੰ ਕੋਈ ਚੰਗਾ ਆਦਮੀ ਲੱਭ ਕੇ ਲਿਆ ਸ਼ਹਿਰ ਦੇ ਵਿੱਚੋਂ, ਅਤੇ ਯੁਧਿਸ਼ਟਰ ਨੂੰ ਕਿਹਾ ਵੀ ਤੂੰ ਕੋਈ ਮੰਦਾ ਆਦਮੀ ਲੱਭ ਕੇ ਲਿਆ। ਦੋਵੇਂ ਗਏ, ਸੰਗਤ ਜੀ ਫਿਰ ਤੁਰ ਕੇ ਆਏ ਅਤੇ ਕ੍ਰਿਸ਼ਨ ਜੀ ਨੇ ਪੁੱਛਿਆ ਯੁਧਿਸ਼ਟਰ ਨੂੰ ਵੀ ਕੋਈ ਮੰਦਾ ਆਦਮੀ? ਕਹਿਣ ਲੱਗਾ ਜੀ ਕੋਈ ਲੱਭਾ ਨਹੀਂ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਚੰਗਾਪਣ ਸੀ। ਦ੍ਰਿਸ਼ਟੀ ਵਿੱਚ ਚੰਗਾਪਣ ਹੋਣ ਕਰਕੇ ਉਹਨਾਂ ਨੂੰ ਸਾਰੇ ਹੀ ਚੰਗੇ ਜਾਪਦੇ ਸਨ। ਜਦੋਂ ਦੁਰਯੋਧਨ ਆਇਆ ਤੇ ਉਹਨੂੰ ਪੁੱਛਿਆ ਵੀ ਕੋਈ ਚੰਗਾ ਬੰਦਾ? ਕਹਿਣ ਲੱਗਾ ਜੀ ਚੰਗਾ ਬੰਦਾ ਹੈ ਹੀ ਕੋਈ ਨਹੀਂ ਮੇਰੇ ਤੋਂ ਬਗੈਰ, ਮੈਂ ਹੀ ਸਾਰਿਆਂ ਨਾਲੋਂ ਚੰਗਾ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਤੁਸੀਂ ਇਉਂ ਆਪਣੇ ਆਪ ਨੂੰ ਸਮਝੋ, ਹਮ ਨਹੀਂ ਚੰਗੇ, ਅਸੀਂ ਚੰਗੇ ਨਹੀਂ, ਸਾਡੇ ਵਿੱਚ ਕੋਈ ਚੰਗਿਆਈ ਨਹੀਂ, ਕੋਈ ਗੁਣ ਨਹੀਂ। ਪਰ ਕਈ ਵਾਰ ਅਸੀਂ ਬਗੈਰ ਗੁਣ ਤੋਂ ਹੀ ਹੰਕਾਰ ਕਰੀ ਜਾਂਦੇ ਹਾਂ, ਬਿਨ ਗੁਣ ਗਰਭ ਕਰੰਤ, ਅਤੇ ਜਿਹੜੇ ਗੁਣਾਂ ਤੋਂ ਬਗੈਰ ਹੰਕਾਰ ਕਰਦੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਅਸਲ ਦੇ ਵਿੱਚ ਖੋਤੇ ਨੇ। ਨਾਨਕ ਤੇ ਨਰ ਅਸਲ ਖਾਰ ਜੇ ਬਿਨ ਗੁਣ ਗਰਭ ਕਰੰਤ, ਜਿਹੜੇ ਗੁਣਾਂ ਤੋਂ ਬਗੈਰ ਹੰਕਾਰ ਕਰਦੇ ਨੇ ਉਹ ਅਸਲ ਦੇ ਵਿੱਚ ਖੋਤੇ ਨੇ, ਉਹ ਭਾਰ ਚੱਕੀ ਫਿਰਦੇ ਨੇ। ਹਜ਼ੂਰ ਕਹਿੰਦੇ ਨੇ ਭਾਈ ਇਉਂ ਮਹਿਸੂਸ ਕਰਿਆ ਕਰੋ ਵੀ ਅਸੀਂ ਚੰਗੇ ਨਹੀਂ ਅਤੇ ਬੁਰਾ ਵੀ ਕੋਈ ਨਹੀਂ, ਸਾਡੇ ਵਿੱਚ ਹੀ ਬੁਰਿਆਈਆਂ ਨੇ, ਸਾਡੇ ਨਾਲੋਂ ਬਾਕੀ ਸਾਰੇ ਹੀ ਚੰਗੇ ਹਨ।
ਪ੍ਰਾਣਵਤ ਨਾਨਕ ਤਾਰੇ ਸੋਏ,
ਬੇਨਤੀ ਪੂਰਵਕ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਜਦੋਂ ਸਾਡੀ ਐਸੀ ਅਵਸਥਾ ਬਣ ਗਈ ਨਾ ਸਾਡੀ ਦ੍ਰਿਸ਼ਟੀ ਦੇ ਵਿੱਚ ਚੰਗਾਪਣ ਆ ਗਿਆ, ਸਾਨੂੰ ਕੋਈ ਬੁਰਾ ਨਹੀਂ ਲੱਗੇਗਾ, ਕੋਈ ਮਾੜਾ ਨਹੀਂ ਜਾਪੇਗਾ, ਫਿਰ ਉਹ ਪਰਮੇਸ਼ਰ ਸਾਨੂੰ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਤਾਰ ਲਵੇਗਾ। ਸੰਗਤ ਜੀ, ਫਿਰ ਉਹ ਸਾਡੀ ਬਾਹ ਫੜੇਗਾ, ਸਾਨੂੰ ਜਗਤ ਤੋਂ ਪਾਰ ਕਰੇਗਾ, ਜਗਤ ਨੇ ਸਾਰਾ ਸਾਡਾ ਹਜ਼ੂਰ ਕਰਨਗੇ। ਇਹ ਸਤਿਗੁਰਾਂ ਨੇ ਸੂਹੀ ਰਾਗ ਦੇ ਅੰਦਰ ਸਿੱਧਾਂ ਨੂੰ ਪਾਵਣ ਉਪਦੇਸ਼ ਬਖਸ਼ਿਸ਼ ਕੀਤਾ, ਸਿੱਧਾਂ ਨੇ ਹਜ਼ੂਰ ਦੇ ਚਰਨ ਪਗੜੇ, ਨਮਸਕਾਰ ਕੀਤੇ, ਅਤੇ ਸਤਿਗੁਰੂ ਜੀ ਦੱਖਣ ਦੇ ਇਲਾਕੇ ਵਿੱਚੋਂ ਜਿਹੜਾ ਪੀਰ ਨਾਮੇ ਤੀਰਥ ਸੀ ਨਾ, ਹਜ਼ੂਰ ਸਿੱਧਾਂ ਨੂੰ ਇਹ ਦੋ ਪਾਵਣ ਸ਼ਬਦਾਂ ਰਾਹੀਂ ਉਪਦੇਸ਼ ਦੇ ਕਰਕੇ ਅੱਗੇ ਜਗਤ ਜਲੰਦੇ ਦਾ ਨਿਸਤਾਰਾ ਕਰਨ ਵਾਸਤੇ, ਉਧਾਰ ਕਰਨ ਵਾਸਤੇ ਇੱਥੋਂ ਤੁਰ ਜਾਂਦੇ ਨੇ। ਜੋ ਅਗਲਾ ਸ਼ਬਦ ਹੈ ਉਹ ਸੱਜਣ ਦੇ ਪਰਥਾਏ ਹਜ਼ੂਰ ਨੇ ਉਚਾਰਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਅੱਗੇ ਆਪਾਂ ਉਹ ਲੜੀਵਾਰ ਵਿਚਾਰ ਸਰਵਣ ਕਰਾਂਗੇ। ਸਤਿਗੁਰੂ ਜੀ ਮਰਹਮਤ ਕਰਨ, ਪਰਮੇਸ਼ਰ ਸਾਡੇ ਅੰਦਰ ਵਸਦਾ ਹੈ, ਗੁਰੂ ਸ਼ਬਦ ਨਾਲ ਜੁੜ ਕਰਕੇ ਭਾਈ ਉਹਨੂੰ ਅਨੁਭਵ ਕਰੀਏ, ਗੁਰੂ ਵਾਲੇ ਬਣੀਏ, ਗੁਰੂ ਤੋਂ ਬਗੈਰ ਪਾਰ ਉਤਾਰਾ ਨਹੀਂ ਹੋ ਸਕਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਦਾ ਰੋਮ ਰੋਮ ਕਰਕੇ ਕੋਟਾਨ ਕੋਟ ਸ਼ੁਕਰ ਹੈ। ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਮ ਨਹੀਂ ਚੰਗੇ ਬੁਰਾ ਨਹੀਂ ਕੋਏ,
ਪ੍ਰਣਵਤ ਨਾਨਕ ਤਾਰੇ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।